ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਾਂ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟ ਹੋ ਕਰਨ ਕਾਰਣ ਸਭਨਾ ਕਾ ਏਕ ਅਵਰ ਨ ਦੂਜਾ ਕੋਈ ਬਹੁਤ ਫੇਰ ਪਏ ਕਿਰਪਨ ਕਉ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਹਜ਼ੂਰ ਦੇ ਇਸ ਅਸਥਾਨ ਦੀ ਰੋਜ਼ ਦੀ ਮਰਿਆਦਾ ਅਨੁਸਾਰ ਕੀਰਤਨ ਤੋਂ ਉਪਰੰਤ ਜੋ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਬਾਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ प्रकाशमान होकर हुक्म रूप शब्द की बख्शिश करते ने, उस अमृत शब्द की विचार इस स्थान ते सिंह साहबान और विद्वान पुरुष गुरु बख्शीश नाल उसकी कथा व्याख्या करते हैं। वैसे तो सतगुरु के इस दरबार के अंदर अठे पैर भजन बंदगी कीर्तन पाठ सिमरन नाम सेवा जप ये सदियों तो चलता आ रहा है, पर खास करके धन गुरु रामदास सच्चे पातशाह जी महाराज हजूर दे आगमन गुरपुरब नूं समर्पित इस स्थान ते और खास करके श्री अमृतसर नगर विच वख वख थावां ते विशेष गुरमत समागम आयोजित किए जाते ने, जिस विच सबजैक्ट जां सतगुरु की गुरबाणी दी तुक नूं विशा बना के कीर्तन और विचार कीती जांदी है। हर साल सतगुरु अपने आगमन पुरब नूं नेम दी दात बख्श रहा कथा विचार लई, इस वरे भी सतगुरां ने अपने पुरब दी असीस बख्श दे होए कथा विचार दी दात संगत दी सेवा करन दा सुभाग बख्शिश कीता है। दास तकरीबन हर साल जदों ये विशेष दीवान प्रारंभ हुंदे ने, गुरमत मारतंड ज्ञानी संत सिंह जी मस्कीन उन्हां दा जिक्र जरूर करदा है। तीन दहाके तो वध समा उन्होंने इस स्थान ते हजूर दे आगमन पुरब दी गुरमत विचार आप संगत नाल सांझी कीती है। आओ अज सतगुरु गुरु अमरदास सच्चे पातशाह जी उन्हां दी रसना तो उचारण कीता होया राग तनासरी विच जो अमृत शब्द बचन है, हजूर ने अज सानू ओ हुक्म रूप दे विच बख्शिश कीता है। धन गुरु अमरदास जी महाराज इस अमृत शब्द दे अंदर पार ब्रह्म परमेश्वर दे सन्मुख अपने तुर हिरदे दी वेदना जो जिंदगी दी असल विच रास पूंजी और तोशा है, उस दी मंग प्रभु दे चरणा विचों कर रहे ने। पहला ता अपने आप नूं पेखारी दस, करतार नूं परमात्मा नूं निज पत दाता कह के अंचल फला उन्हां दे दर तो यह जाचना कर रहे ने, आप जी दयालु दया दे घर विच आओ, असी जीव पेखारी तेरे दर ते आए हाँ, साडी झोली विच नाम दी खैर पाओ ते इहो जी खैर पा दिओ नाम दी कि अंतले सवास तक तेरे नाम दे विच रही रते रही, कदी वह प्रेम कदी वह मुहब्बत कदी वह नाम वाला इश्क साडे अंदरों घटे ना फिक्का ना पै जाए वह रस। दूसरा तेरे तो ता कुर्बान जाना ही हाँ, हे प्रभु मैं तेरे नाम तो भी कुर्बान जाना हाँ। फिर अगे बचन करनगे ਕਿ ਮਾਲਕ ਅੱਜ ਨਹੀਂ ਕਈ ਗੇੜੇ ਹੋ ਗਏ ਨੇ ਇਸ ਸੰਸਾਰ ਵਿੱਚ ਆਉਂਦਿਆਂ ਜਾਂਦਿਆਂ। ਹੁਣ ਇਸ ਗੇੜੇ ਵਿੱਚ ਮਨੁੱਖਾ ਜਨਮ ਵਿੱਚ ਆਪ ਜੀ ਬਖਸ਼ਿਸ਼ ਕਰ ਦਿਓ। ਅੰਤ ਵਿੱਚ ਫਿਰ ਕਹਿੰਦੇ ਆ, ਫਰਮਾਉਂਦੇ ਨੇ ਹਜ਼ੂਰ, ਸਤਿਗੁਰੂ ਨੇ ਫਰਿਆਦ ਸੁਣ ਲਈ, ਅੰਦਰ ਜਿਹੜੇ ਭਰਮ ਦੇ ਤਾਕ ਸਨ, ਬਿਖਮ ਕਿਵਾੜ ਸਨ, ਉਹ ਤੋੜ ਦਿੱਤੇ। ਅੰਦਰ ਸੱਚੀ ਲਿਵ ਪ੍ਰਭੂ ਦੇ ਸ਼ਬਦ ਨਾਮ ਵਿੱਚ ਲੱਗ ਗਈ। ਤੇ ਹਜ਼ੂਰ ਕਹਿੰਦੇ ਨੇ, ਹੁਣ ਅਸੀਂ ਆਪਣੇ ਅੰਤਰ ਆਤਮੇ ਤੋਂ ਉਸਨੂੰ ਜਾਣ ਲਿਆ ਹੈ। ਇਹ ਹੈ ਜਿਹੜੀ ਆਪਾਂ ਅੱਜ ਵਿਚਾਰ ਕਰਨੀ ਹੈ, ਜਾਂ ਸ਼ਬਦ ਦਾ ਭਾਵ ਮੈਂ ਪਹਿਲਾਂ ਬੇਨਤੀ ਕਰ ਦਿੱਤੀ। ਆਓ ਸਾਧ ਸੰਗਤ, ਆਪ ਜਿਤਨੇ ਇਸ ਅਸਥਾਨ ਤੇ ਬੈਠੇ ਹੋ, ਦੇਸ਼ ਵਿਦੇਸ਼ ਘਰਾਂ ਵਿੱਚ ਬੈਠੇ, ਆਪ ਜੀ ਗੁਰਮਤਿ ਵਿਚਾਰ ਰੋਜ਼ਾਨਾ ਸਰਵਣ ਕਰਦੇ ਹੋ, ਆਪ ਸੁਰਤ ਨਾਲ ਅਸੀਸ ਬਖਸ਼ੋ, ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੇ ਇਸ ਸ਼ਬਦ ਦੀ, ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਦੀ ਵਿਚਾਰ, ਭਾਵਨਾ, ਸ਼ਰਧਾ, ਅਕੀਦਤ ਦੇ ਨਾਲ ਕਰ ਸਕੀਏ। ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਸਾਧ ਸੰਗਤ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ।
ਧਨਾਸਰੀ ਰਾਗ ਹੈ, ਔਰ ਇਸ ਰਾਗ ਵਿੱਚ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨੇ ਓਟਿਆਂ ਦੀ ਓਟ ਸਤਿਗੁਰੂ, ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਉਪਮਾ ਸੰਸਾਰ ਦੀ ਕਿਸੇ ਵੀ ਵਸਤੂ ਦੇ ਨਾਲ ਕੀਤੀ ਹੀ ਨਹੀਂ ਜਾ ਸਕਦੀ, ਕਿਸੇ ਨਾਲ ਉਹਨਾਂ ਨੂੰ ਉਪਮਾਇਆ ਨਹੀਂ ਜਾ ਸਕਦਾ। ਜਿਸ ਬਾਰੇ ਭੱਟ ਸਾਹਿਬਾਨ ਜੀ ਦੇ ਇਹ ਬਚਨ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਤੁਸੀਂ ਅਨੂਪ ਹੋ, ਆਪ ਜੀ ਦੇ ਤੁਲ ਕੋਈ ਵਸਤੂ ਨਹੀਂ, ਕੋਈ ਚੀਜ਼ ਨਹੀਂ ਜਿਸ ਨੂੰ ਅਸੀਂ ਬਰਾਬਰ ਰੱਖ ਕੇ ਆਪ ਜੀ ਦੀ ਉਪਮਾ ਕਰ ਸਕੀਏ, ਆਪ ਜੀ ਦੀ ਸਲੋਤਾ ਕਰ ਸਕੀਏ। ਬਸ ਇੱਥੇ ਤਾਂ ਇੱਕੋ ਬਾਤ ਹੈ, ਇਹ ਧੰਨ ਗੁਰੂ ਅਮਰਦਾਸ ਜੀ, ਤੁਹਾਡੀ ਉਪਮਾ ਤੁਹਾਨੂੰ ਹੀ ਸ਼ੋਭਦੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਉਸ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 17 ਰਾਗਾਂ ਦੇ ਵਿੱਚ ਦਰਜ ਹੈ। ਇੱਕ ਤਾਂ ਰਾਗਾਂ ਵਿੱਚ ਇਹ ਬਾਣੀ ਦਰਜ ਹੈ, ਤੇ ਦੂਸਰਾ ਸ਼ਲੋਕ 12 ਤੇ ਵਧੀਕ ਵਿੱਚ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਸਤਿਗੁਰਾਂ ਨੇ ਦਰਜ ਕੀਤੇ ਆ। ਕਹਿਣ ਤੋਂ ਮੁਰਾਦ, ਜਿਨ੍ਹਾਂ 17 ਰਾਗਾਂ ਵਿੱਚ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ, ਉਸ ਵਿੱਚ ਇੱਕ ਧਨਾਸਰੀ ਰਾਗ ਵੀ ਹੈ। ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕਰਨ ਵਾਲੇ ਧੰਨ ਗੁਰੂ ਅਮਰਦਾਸ ਜੀ ਨੇ, ਤੇ ਇਸ ਘਰ ਨੂੰ ਜੋ ਗਾਇਨ ਕਰਨ ਦੀ ਹਦਾਇਤ ਕੀਤੀ ਗਈ ਹੈ, ਜਾਂ ਗਾਉਣ ਦੀ ਸੂਚਨਾ ਦਿੱਤੀ ਗਈ ਹੈ, ਇਸ ਲਈ ਸ਼ਬਦ ਸਤਿਗੁਰਾਂ ਨੇ ਤੀਜਾ ਘਰ ਵਰਤਿਆ ਹੈ, ਵਾਹਿਗੁਰੂ ਚੌਥਾ ਘਰ ਵਰਤਿਆ ਹੈ। ਚੌਥੇ ਘਰ ਵਿੱਚ ਇਸ ਨੂੰ ਗਾਣਾ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਲੋਕ ਦੇ ਉੱਪਰ ਜੋ ਮੰਗਲ ਦਰਜ ਕੀਤਾ ਹੈ, ਇਸ ਕਰਕੇ ਮੈਂ ਗੁਰੂ ਅਰਜੁਨ ਦੇਵ ਸ਼ਬਦ ਵਰਤਿਆ ਹੈ, कि महाराज ने तरतीब बाणी दी दित्ती धन गुरु अर्जुन देव जी ने। इस अमृत शब्द दे उत्ते सतगुरां ने एक ओवंकार सतगुर प्रसाद ये मंगल अंकित किया है, दर्ज किया है। इस दे अर्थ आप अक्सर सुनते रहते हो, एक अदुत्ती पार ब्रह्म परमेश्वर वाहिगुरु अकाल पुरख जिसनों आप कहने, एक ओवंकार एक रस व्यापक, ते जिस ओवंकार वर्गा होर दूजा कोई है ही नहीं। सिद्धे जे अर्थ अदुत्ती पार ब्रह्म परमेश्वर एक रस व्यापक, जिस वर्गा होर दूजा कोई नहीं, वह सिर्फ एक है। ते गुरु जी फिर नाल बख्शिश करते हैं सतगुर प्रसाद। सतगुर का लफ्जी अर्थ सच्चा गुरु, सतगुरु चलो असी शब्द वरतांगे। प्रसाद, प्रसाद का अर्थ कृपा बख्शिश अनुग्रह। महाराज सच्चे पातशाह जी कह रहे हैं कि पार ब्रह्म परमेश्वर वाहगुरु एक है, उस अदुत्ती पार ब्रह्म परमेश्वर विच अभेदता, उस विच मिलाप सिर्फ ते सिर्फ समर्थ सतगुरु की कृपा दे नाल ही हो सकता है। सतगुरु कृपा करे, बख्शिश करे, ते उस पार ब्रह्म परमेश्वर विच इंसान मिल जाता है। क्योंकि आप सब नू पता है कि श्री गुरु नानक साहब जी दे घर अंदर गुरु पदवी नू बहुत वड्डी की शब्द वरता कि गुर परमेश्वर एको जान महाराज जी ने शब्द वरत्या है। इस घर दे अंदर सतगुरु ही विचोला है, सतगुरु ही दरगाह दा बसीट है, सतगुरु ही धक्या होया नू प्रवान करा देंदा है, सतगुरु ही खोटिया नू खरे बना देंदा है, सतगुरु ही विकारियां दे अंदर दी मैल धो के नाम रसीए बना देंदा है। सतगुर प्रसाद दी बड़ी वड्डी महानता है। चलो अगे शब्द आई जाणगे इस नाल संबंधित अनेकां उदाहरणां गुरु ग्रंथ साहिब विचों ने। महाराज कहिंदे ने एक पार ब्रह्म परमेश्वर जिस नू मिलना सिर्फ सतगुर प्रसाद। दास ने एक बार इत्थे स्थान ते बेनती कीती सी, हालां जदों असीं बाकी पाठ करने हैं उस विच साधना महाराज कर्म कर ली दसदे आ, जिवें असीं पढ़ांगे नाम जपो, सेवा करो, शुभ कर्म करो, ऐ काम करो ते ये कुछ मिलेगा। पर जदों सतगुरु एको ओंकार सतगुरु प्रसाद कह रहे हैं, इस विच कोई जीव लई कर्म नहीं दसिया कि जीव ने कर्म की करना है। देखो इस बेनती नूं फिर सुनियो, एक ओंकार सतगुरु प्रसाद, इस विच जप दा जिक्र नहीं, नाम सिमरन दा जिक्र नहीं, सेवा दा जिक्र नहीं। इस विच इको गल पूर्ण तौर ते समर्पित होने वास्ते कही गई, अपना जप, अपना तप, अपनी कोई कमाई सिरे नहीं लगेगी, हर चीज जिहड़ी उह सिरे तां लगेगी जे सतगुरु की कृपा होवेगी। उहदी कृपा तो बिना, उहदे प्रसाद तो बिना, उहदी बख्शिश तो बिना, उसकी प्राप्ति सतगुरु की कृपा तो बिना नहीं। पिछले दिनी सन्मानयोग बाबा बुढ़ा साहब जी उन्हां दा जन्म दिहाड़ा सिख संगतां ने मनाया है, ते उह एक बचन करदे सन। वह बचन कहिंदे हुंदे सन कि जप करो गुरु के शब्द दा, तप करो गुरु दी दसी हुई सेवा दा, ते संयम रखो अपने मन दे फुरनिया ते इंद्रियां दा। जप शब्द दा, सेवा तप सेवा, ते संयम अपनिया इंद्रियां ते मन नू काबू रखना, सब कुछ करो पर यह करके कदी भी दावा ना करो। सानू समझा रहे सन, टेक ओदी कृपा दी रखो, जे ओदी नदर होवेगी ते जप तप संयम फलीपूत होएगा, जे प्यारे ओदी बख्शिश नहीं ता सच ए वे के कुछ भी फलीपूत नहीं। इसे करके बाणी च एक प्रमाण भी दिता महाराज जी ने समझान लई उदाहरण दिती। मैं सिर्फ इस करके इत्थे थोड़ा जिहा रोक के बेनती कर रहा आप जी दे सन्मुख, झोली अड के प्रसाद ही मंगीए, कृपा ही मंगीए। क्योंकि प्रसाद दे विच कदी भी बंदे दे कर्म नहीं वेखे जाते, जदों बख्शिश मंगने उदों कर्म थोड़ा वेखे जाने, इन्हें चंगा की कीता, इन्हें मंदा की कीता, बख्शिश ता सुधा ओदा अपना आपा प्रेम कै। जदो कोई कृपा बख्शिश मांगदा है सच एवे। इसे करके गुरु जी ने कहा कृपा करो दीन के दाते मेरा गुण अवगण ना विचारो कोई। हुण कृपा विच इह थोड़ा कहा भी कृपा तां करो मेरे गुण वेख लो। यह नहीं कहे थे महाराज जी ने शब्द वरते हैं मेरा गुण और अवगुण कुछ ना विचारो। ते आप जी तरस करके मेहर करके मेरी झोली दे विच अपनी एक कृपा दी दात पा दिओ। धन गुरु अमरदास महाराज जी दे इस शब्द के आरंभ विच हजूर सच्चे पातशाह जी ने जो दर्ज किया सतगुर प्रसाद पार ब्रह्म परमेश्वर एक है एक ओवंकार। ते अगे सतगुरु शब्द वरत रहा सतगुर प्रसाद ओदी प्राप्ति ओदी जिहड़ी मिलाप है वह सतगुरु की कृपा दे नाल मिलेगा। मैं अर्ज की बाणी च सतगुरां ने एक प्रमाण उदाहरण दिती है। वह कई बार अर्ज की मेहंदी ओदे पत्तियां दे विच रंग है पर प्यारे उन्हूं घोल लो तां वी रंग है। पर जिन्नी देर तक घोली कोई मेहंदी नूं कोई अपने हत्थां पैरां दीआं तलियां ते नहीं लांदा उन्नी देर तक उस मेहंदी का रंग उगड़ के सामने नहीं आना। महाराज कहते हैं अपनी घालना मेहंदी दे घोलन की तरह है पर रंग ता उगड़ेगा जे सतगुरु अपने चरणा ना ला लेगा। इसे करके सतगुरां ने अज इत्थे बख्शिश की कि पार ब्रह्म परमेश्वर एक है सतगुर प्रसाद ओदी प्राप्ति सतगुरु की बख्शिश न ओदी कृपा दे नाल है।
हम भीखक भिखारी तेरे।
महाराज जी ने इस अमृत शब्द की आरंभता की। हम दा अर्थ करांगे असी। इहदे सिद्धे जिहा अर्थ तां असी है पर जदों इहदी व्याख्या करांगे ते फिर शब्द अखरी अर्थ तों अगे निकल के दा जदों वाक बनावांगे इहदा अर्थ करांगे असी जीव। हम भीखक पेखारी ये दो शब्द आए ने जी। भीखक ते पेखारी विद्वान पुरशां ने इन्हां दोनों ही शब्दां दे अर्थ जिहड़े ने इक्को ही कीते ने भीखक दा भी ते पेखारी दा भी। इहदा अर्थ कीता है जी मंगता मंगण वाला जाचक। पर उन जे दे पेखारी जिहड़ा लफ्ज़ है पंजाबी विच असी पेखारी भी कहने आ पखारी भी कई बारी कह देने आ। जिहड़ा असल च पेखारी शब्द है संस्कृत दे पिक्षाहारी शब्द तो बनिया है। पिक्षाहारी मंग के खाण वाला। इत्थे सतगुरु दे सिद्धे जे इस शब्द दे अर्थ करांगे मंगता मंगण वाला। हम भीखक पेखारी तेरे। हे पार ब्रह्म परमेश्वर जी असी जीव मंगते खां। पर इत्थे कोर कृपा कीती मंगते दुनिया विच बड़े जे। आप जी इसे शहर विच बाहर निकलो ते किन्ने मंगते सानू मिल जाणगे। हिंदुस्तान दे विच तुसी नजर मारो किन्ने सवाली किन्ने मंगते कितने भिखारी मिल जाणगे। पर ओ एक दे थोड़ा ने। इत्थे महाराज ने बड़ी बख्शिश कर दिती इस इन्ने शब्दां विच। हुण जिहड़ा मंगता अज एक घर अगे मंगदा है वह कदी कहिंदा मैं दूजे घर तो नहीं मंगना मैं सिर्फ तेरे तो मंगना। वह भिखारी जरूर है मंगता जरूर है पर वह घर निरंतर बदलता पिया। वह वार वार घर बदली जा रहा है। एक दुकान तो बाद दूजी ते दूजी तो बाद तीजी ते एक बंदे तो दूजा तीजा ते देखो हर रोज वह किन्निया दुकाना किन्ने घर किन्ने किन्ने बंदे बदलता है। वह मंगता एक थां ते नहीं टिकदा। इत्थे गुरु अमरदास ने एक बख्शिश की कहने खम भीखक पेखारी तेरे। असी दुनियावी मंगत्या की तरह नहीं इस तो भी मंगिया ओदे तो मंग लिया। तेरे का अर्थ हो गया सिर्फ ते सिर्फ तेरे हाँ। तेरे तो बिना असी किसी के दर ते मंगण वास्ते जाते ही नहीं। इत्थे शब्द सतगुरां ने तेरे कहा। हम भीखक पेखारी तेरे तेरे मंगते हैं। मैं इस करके कहा भी इस भिखारी शब्द के अर्थ दुनिया के मंगते न लैके नहीं आप करने। ये अंदर की दृढ़ता के अर्थ ने अंदर की अडोलता के अर्थ ने। इत्थे भिखारी का अर्थ लचारी मजबूरी ज कमजोरी नहीं। इत्थे भिखारी सुरत की एक ओ अडोलता है कि जरा मर तो जाता है पर अपने मालिक के दर तो कभी उठता नहीं। इत्थे महाराज ने शब्द तेरे वरते है। ਹਮ ਭੀਖਕ ਭੇਖਾਰੀ ਤੇਰੇ, ਅਸੀਂ ਮੰਗਤੇ ਹਾਂ, ਮੰਗਣ ਵਾਲੇ ਹਾਂ, ਭਿਕਸ਼ਾ ਮੰਗਣ ਆਏ ਹਾਂ ਅਤੇ ਤੇਰੇ ਹਾਂ, ਕਿਸੇ ਹੋਰ ਦੇ ਨਹੀਂ। ਬਾਕੀ ਤਾਂ ਸਾਰਾ ਸੰਸਾਰ ਜਿਹੜਾ ਹੈ ਹੀ ਮੰਗਤਿਆਂ ਦਾ ਇੱਕ ਕਾਫਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤੀ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਾਰਾ ਜਗਤ ਜਿਹੜਾ ਉਹ ਮੰਗ ਰਿਹਾ ਅਤੇ ਦੇਣ ਵਾਲਾ ਦਾਤਾ ਸਿਰਫ ਪਾਰ ਬ੍ਰਹਮ ਪਰਮੇਸ਼ਵਰ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕਰ ਰਹੇ ਨੇ, ਹਮ ਭੀਖਕ ਭੇਖਾਰੀ ਤੇਰੇ, ਅਸੀਂ ਮੰਗਤੇ ਖਾਂ, ਅਸੀਂ ਭੇਖਾਰੀ ਖਾਂ, ਪਰ ਕਿਸੇ ਬੰਦੇ ਦੇ ਮੰਗਤੇ ਨਹੀਂ, ਕਿਸੇ ਸ਼ਾਹੂਕਾਰ ਦੇ ਮੰਗਤੇ ਨਹੀਂ, ਕਿਸੇ ਪਦ ਪਦਵੀ ਉੱਚੀ ਤੇ ਬੈਠੇ ਹੋਏ ਦੇ ਭਿਖਾਰੀ ਨਹੀਂ, ਅਸੀਂ ਮਾਲਕਾ ਸਿਰਫ ਤੇ ਸਿਰਫ ਤੇਰੇ ਦਰ ਦੇ ਭਿਖਾਰੀ, ਤੇਰੇ ਦਰ ਦੇ ਮੰਗਤੇ ਖਾਂ। ਇੱਥੇ ਸਤਿਗੁਰਾਂ ਨੇ ਪਹਿਲੀ ਇਸ ਅੱਧੀ ਤੋਕ ਵਿੱਚ ਬਖਸ਼ਿਸ਼ ਕੀਤੀ, ਖਾਂ ਭੀਖਕ ਭੇਖਾਰੀ ਤੇਰੇ,
ਤੂੰ ਨਿਜ ਪਤ ਹੈ ਦਾਤਾ।
ਅਗਲੀ ਅੱਧੀ ਚੁੱਕ ਵਿੱਚ ਗੁਰੂ ਜੀ ਕਰਨ, ਤੂੰ ਤੁਸੀਂ ਨਿਜ ਪਤ। ਦਾਸ ਨੇ ਇੱਕ ਦਿਨ ਇਹ ਪਹਿਲਾਂ ਵੀ ਸਤਿਗੁਰੂ ਦੀ ਕਿਰਪਾ ਨਾਲ ਹੁਕਮ ਕਾਫੀ ਵਾਰੀ ਆਇਆ, ਤੂੰ ਦਾ ਅਰਥ ਹੋ ਗਿਆ ਤੁਸੀਂ। ਨਿਜ ਪਤ, ਨਿਜ ਦਾ ਅਰਥ ਹੁੰਦਾ ਆਪਣਾ, ਜਿਹਨੂੰ ਨਿੱਜੀ ਅਸੀਂ ਕਹਿੰਦੇ ਹਾਂ, ਤੇ ਪਤ ਦਾ ਅਰਥ ਹੈ ਮਾਲਕ। ਇੱਥੇ ਪਦ ਅਰਥ ਇੱਜ਼ਤ ਨਹੀਂ ਕਰਾਂਗੇ, ਅਸੀਂ ਮੰਗਤੇ ਹਾਂ ਤੇਰੇ ਦਰ ਦੇ। ਤੂੰ ਨਿਜ ਪਤ ਹੈ ਦਾਤਾ, ਹੇ ਵਾਹਿਗੁਰੂ ਜੀ ਤੂੰ ਆਪਣਾ ਮਾਲਕ ਆਪ ਹੈ, ਤੈਨੂੰ ਕੋਈ ਨਹੀਂ ਦੱਸ ਕਹਿੰਦਾ ਵੀ ਤੂੰ ਇਸ ਨੂੰ ਦੇ ਦੇ, ਇਹਨੂੰ ਨਾ ਦੇ, ਆਪਣੇ ਫੈਸਲੇ ਆਪ ਕਰਨੇ, ਤੈਨੂੰ ਫੈਸਲੇ ਕਰਾਉਣ ਦਾ ਕੋਈ ਦਬਾਅ ਨਹੀਂ ਪਾ ਸਕਦਾ, ਕੋਈ ਹੁਕਮ ਨਹੀਂ ਕਰ ਸਕਦਾ, ਜੋ ਕੁਛ ਕਰਨਾ ਤੁਸੀਂ ਆਪਣੇ ਫੈਸਲੇ ਆਪ ਕਰਨੇ ਨੇ, ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਇਸ ਕਰਕੇ ਤੂੰ ਨਿਜ ਪਤਕ ਹੈ, ਤੂੰ ਆਪਣਾ ਮਾਲਕ ਆਪ ਹੈ। ਫਿਰ ਇਸ ਬੇਨਤੀ ਨੂੰ, ਖੰਭ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੂੰ ਆਪਣਾ ਮਾਲਕ ਆਪ ਹੈ, ਆਪਣੇ ਫੈਸਲੇ ਆਪ ਲੈਣਾ, ਤੇ ਸਾਰੇ ਜੀਵ ਜਿਹੜੇ ਧਰਤੀ ਦੇ ਨੇ ਇਹਨਾਂ ਸਾਰਿਆਂ ਜੀਵਾਂ ਦੀ ਝੋਲੀ ਦੇ ਵਿੱਚ ਤੁਸੀਂ ਦਾਤਾਂ ਪਾਉਣ ਵਾਲੇ, ਤੁਸੀਂ ਦਾਤੇ ਹੋ ਤੇ ਦਾਤਾਂ ਦੀ ਬਖਸ਼ਿਸ਼ ਕਰਦੇ ਹੋ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪੈਤ ਹੈ ਦਾਤਾ। ਅਸੀਂ ਇਹਦੇ ਅੱਖਰੀ ਅਰਥ ਸਿਰਫ ਕੀਤੇ ਥੋੜ੍ਹਾ ਜਿਹਾ, ਫਿਰ ਇਸ ਅੰਮ੍ਰਿਤ ਬਚਨ ਨੂੰ ਕਿ ਇੱਥੇ ਭਿਖਾਰੀ ਦਾ ਇੱਕ ਬੜਾ ਵੱਡਾ ਗੁਣ ਲਿਆ। ਪਿਛਲੇ ਦਿਨੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜਦੋਂ ਵਿਚਾਰ ਕਰ ਰਹੇ ਸਨ, ਉਹ ਭਿਖਾਰੀ ਸ਼ਬਦ ਦੀ ਬਹੁਤ ਹੀ ਬਹੁਤ ਸੋਹਣੀ ਵਿਆਖਿਆ ਉਹਨਾਂ ਨੇ ਕੀਤੀ, ਜੋ ਇਹ ਬਟਰੀ ਨਹੀਂ ਕੋਈ। ਅੱਜ ਵੀ ਸ਼ਬਦ ਭਿਖਾਰੀ ਆਇਆ ਹੈ, ਕਿਉਂਕਿ ਇੱਥੇ ਭਿਖਾਰੀ ਇਹ ਨਹੀਂ ਅਸੀਂ ਦੇਖਣਾ ਵੀ ਇੱਕ ਤਾਂ ਉਹਦਾ ਔਗਣ ਉਸ ਥਾਂ ਥਾਂ ਤੇ ਮੰਗਦਾ, ਪਰ ਉਹਦੇ ਔਗਣ ਹੋਣ ਦੇ ਬਾਵਜੂਦ ਉਹਦੇ ਅੰਦਰ ਮੰਗਣ ਦੇ ਕੁਝ ਗੁਣ ਪਏ ਹੋਏ ਆ। ਉਹਦੇ ਗੁਣ ਮੈਂ ਕਹਿ ਰਿਹਾ, ਭਾਵੇਂ ਉਹ ਬਾਹਰ ਮੁਖੀ ਕਰਦਾ। ਮਹਾਰਾਜ ਬਚਨ ਕਰਦੇ ਆ ਕਿ ਜਿਵੇਂ ਇੱਕ ਮੰਗਤਾ ਬੰਦਾ ਜਿਹਨੂੰ ਲੋੜ ਹੈ, ਉਹ ਜਦੋਂ ਕਿਸੇ ਦੇ ਬੂਹੇ ਅੱਗੇ ਮੰਗਣ ਜਾਂਦਾ, ਉਹ ਪਹਿਲੀ ਗੱਲ ਤਾਂ ਇਹ ਪਰਵਾਹ ਨਹੀਂ ਕਰਦਾ ਕਿ ਇਸ ਘਰ ਦੇ ਵਿੱਚੋਂ ਮੈਨੂੰ ਕਿਸੇ ਨੇ ਗਾਲਾਂ ਕੱਢਣੀਆਂ ਨੇ ਕਿ ਕਿਸੇ ਪਿਆਰ ਕਰਨਾ ਹੈ। ਜੇ ਉਹ ਮੰਗਣ ਜਾਂਦਾ ਲੜਦਾ ਥੋੜ੍ਹਾ ਲੋਕਾਂ ਨਾਲ। ਮਹਾਰਾਜ ਜੀ ਦਾ ਇੱਕ ਬਚਨ ਹੈ, ਖੁਦਿਆ ਵੰਤ ਨਾ ਜਾਣੀ ਲਾਜ ਕੁਲਾਜ ਕਬੂਲ। ਜਿਹੜਾ ਲੋੜਵੰਦ ਮੰਗਤਾ ਹੈ ਪਿਆਰਿਓ, ਉਹ ਸੱਚ ਇਹ ਵੇ ਉਹ ਕਦੀ ਇਹ ਕਬੂਲ ਨਹੀਂ ਜਾਣਦਾ, ਲਾਜ ਦੀ ਪਰਵਾਹ ਨਹੀਂ ਕਰਦਾ, ਕੁਲਾਜ ਦੀ ਪਰਵਾਹ ਨਹੀਂ ਕਰਦਾ। ਮੰਗਤਾ ਜਿਹੜਾ ਉਹ ਕਿਸੇ ਦੂਜੇ ਦੀ ਕਿਸੇ ਕਬੂਲ ਦੀ ਪਰਵਾਹ ਨਹੀਂ ਕਰਦਾ, ਤੇ ਨਾਲ ਉਹ ਸਿਦਕ ਨਾਲ ਖਲੋ ਜਾਂਦਾ ਹੈ। ਉਹਨੂੰ ਭਰੋਸਾ ਮੇਰੀ ਝੋਲੀ 'ਚ ਖੈਰ ਜ਼ਰੂਰ ਪਏਗੀ। ਇੱਥੇ ਗੁਰੂ ਅਮਰਦਾਸ ਇਹ ਗੱਲ ਵੀ ਸਾਨੂੰ ਸਭ ਨੂੰ ਸਮਝਾ ਰਹੇ ਨੇ ਕਿ ਤੂੰ ਉਕਤਾਈ ਨਾ, ਤੂੰ ਕਾਲਾ ਨਾ ਪਈ, ਤੂੰ ਤੈਸ਼ ਵਿੱਚ ਨਾ ਆਈ। ਜਿਵੇਂ ਇੱਕ ਮੰਗਤਾ ਸਭ ਕੁਝ ਦੁਨੀਆਂ ਦਾ ਸਹਿ ਜਾਂਦਾ ਹੈ, ਤੇ ਉਹਨੂੰ ਭਰੋਸਾ ਮੇਰੀ ਝੋਲੀ 'ਚ ਕੁਝ ਜ਼ਰੂਰ ਪਏਗਾ। ਜਦੋਂ ਤੂੰ ਮੰਗਤਾ ਬਣ ਹੀ ਗਏ, ਬਾਬਾ ਜੀ ਦੇ ਦਰ ਤੇ ਸਤਿਗੁਰਾਂ ਦੇ ਘਰ 'ਚ ਆ ਕੇ ਡਿੱਗ ਪਏ, ਹੁਣ ਫਿਰ ਇਹ ਨਾ ਪਰਵਾਹ ਕਰੀ ਕਬੂਲ ਕਿੰਨੇ ਕਹਿਣਾ, ਮਾੜਾ ਕਿੰਨੇ ਕਹਿਣਾ। ਨਹੀਂ ਪਿਆਰਿਆ, ਭਿਖਾਰੀ ਤੋਂ ਇੱਕ ਗੁਣ ਲੈ ਲੈ, ਜੋ ਮਰਜ਼ੀ ਹੋ ਜਾਏ, ਧੱਕੇ ਪੈ ਜਾਣ, ਕਬੂਲ ਹੋ ਜਾਏ, ਗੰਦੇ ਸ਼ਬਦ ਵਰਤੇ ਜਾਣ, ਅਪਮਾਨ ਕੀਤਾ ਜਾਏ, ਹਰ ਥਾਂ ਤੇ ਬੇਇੱਜ਼ਤ ਕੀਤਾ ਜਾਏ, ਪਿਆਰਿਆ ਆਪਣੇ ਮਾਲਕ ਦਾ ਦਰ ਨਾ ਕਦੀ ਛੱਡੀ। ਭਾਈ ਸਾਹਿਬ ਜੀ ਨੇ ਇੱਕ ਬਚਨ ਕਿਹਾ ਗੁਰਦਾਸ ਸਾਹਿਬ ਨੇ, अब तै पीक जाके मांगन भिखारी दीन देखत अधीने निराशो ना बिडार है। एक मंगता जदों मंगन आउंदा है मालक उन्हूं देखदा है ये बंदा मेरे अधीन है ये उन्हूं निराश नहीं कदी करता। मैं बेनती करांगा इत्थे ये भी जरूर असीं लै लैणा कि सतगुरु सच्चे पातशाह महाराज बचन कर रहे हैं कि मंगते वाली एक बिरती होवे वो दृढ़ता होवे थां ना बदली बस टेक के बैठ जा। मैं एक बार अर्ज की सिख उर्दू का विद्वान कहिंदा कूचा यार में बैठ नक्शे पा की तरह कि जो मीह पै के हटदा है असी देखने कच्ची मिट्टी जिहड़ी वह गिली हो जाती है ना ते तुरदिया साडे जिहड़े पैर ने वह मिट्टी दे विच उस गिली मिट्टी च धस जांदे आ। कदी तुसी देखिया भी जिस कच्ची मिट्टी ते गिली मिट्टी ते पैरां दे निशान पै जाण कोई बंदा उहनां नूं चुक के बाह कर सकदा? मिट्टी ते पै कोई पैरां दे निशान चुके नहीं जा सकदे। वो कहिंदा कूचा यार में बैठ नक्शे पां की तरह कोई मिटा तो सके पर उठा ना सके। वो निशान मिट तां जाणगे पर उन्हां नूं कुछ चुक के मिट्टी ते पए वो निशाना नूं लै जाएगा। इहदा मतलब इह वे कि उस मंगते दी जिहड़ा गुण है इस तरह मालक दे दर ते बह जा जो कुछ होएगा सो ठीक। गुरु जी कहिंदे खां भीखक भिखारी तेरे, मैं फिर इस नूं दोहरान लगा तू निज पत खै दाता। मैं अर्ज कीते उहनूं कोई लोड़ नहीं किसी तो पुछण दी। जे असी देखिए ना जी दुनियावी तौर पर असी भावें मैं भी कहांगा बाणी ने भी शब्द कहे सारे महाराज जी ने कि जिहड़ा सेवा करदा उहनूं माण मिलदा जिहनूं सिमरन करदा उहदी पत रहिंदी। बड़ी चंगी गल, इह बड़ा वड्डा रूहानियत दा गुण है पर इह हर गल मालक ते नहीं टोक सकदी है। जिन सेवा तिन पाया मान है, पर जदों उह मान देण ते आ जाए चेते रखो फिर पुछदा नहीं भावें बंदे दे जिन्ने मर्जी गुनाह होण जो अपने मान देन ते आ जाए उहदा कोई सिलेबस थोड़ा। कृपा का किहड़ा सिलेबस है जी? उहदी नदर वास्ते कोई किताबां ने जिन्हां चों असीं पढ़ के कि इन्ना सिलेबस क्लीयर होएगा जी? जिवें दुनियावी पढ़ाई है इन्नी पढ़ाई करेगा तो डिग्री मिलेगी सनद मिलेगी जां सर्टिफिकेट मिलेगा? नहीं प्यारे, उहदी रहमत वास्ते किहड़ी घालना है वह अपने फैसले आप करदा है। कई बारी घालना वाले विचारे खाली रह जांदे आ बेरसे ते सुत्तियां होयां नूं उठा के उहनां दी झोलियां नाम दे नाल भरपूर कर दिंदा है। एक जगंदे ना लहन एक सुत्तियां दे उठाल। हुण आपां कहांगे तां परमात्मा तेरा असूल कि सुत्तियां नूं दित्ता जागदे विचारे धक्के खांदे आ? नहीं, वह अपने फैसले आप करदा है, वह किसे बंदे तो नहीं पुछदा। ते इह वी सच जे बंदे दी सलाह लैण लग पए ते बंदे ने बिल्कुल कहना है जो रोटी मैनू दिती है गवांडी दे घर तवा नहीं तपना चाहिए। वो किसे तो पुछदा नहीं। महाराज का एक बचन है पुछ ना साजे पुछ ना ढाहे निज पत दाता। मैं सिर्फ तुक दे बोल रहा कि पुछ ना साजे, वो किसे नू पुछ के साडी बॉडी बनांदा है किसे दी सलाह लैंदा है? पुछ ना साजे, मां बाप दे संजोग संतान है पर जो मां के उधर बच्चे की बनतर बन रही हो कितने पुछदा मां तो भी अज इहदियां अखां बनाउण लगा, अज मैं इहदा दिमाग बनाउण लगा, अज मैं इहदियां इह नाड़ियां बना दित्तियां, अज मैं हड्डियां बना दित्तियां? नहीं प्यारे, वह तो जिस मां के उधर बच्चा पल रहा उहदी भी सलाह नहीं लैंदा। पुछ ना साजे पुछ ना ढाहे निज पत है दाता। वह जो ढाण लगता है वह किसी को खत्म कर लगता है, पुछदा थोड़ा है। कभी वह पुछदा भी आ नौजवान है मैं ये शरीर को ढा देना है? ना वह जन्म वेले किसी को पुछदा, ना वह मरण वेले पुछदा, ना साजन वेले पुछदा, ना ढाण वेले पुछदा। पुछ ना साजे पुछ ना ढाहे पुछ ना देवै ले, वह ना देन लग्या पुछदा ते ना जिंद कढ़न लग्या पुछदा। अपनी कुदरत आपे जाने आपे करन करे, वो निज पत है दाता। बीओ पूछना मसलत धरै, जो किश करै सो आपै करै, जो किश करै सो आपै करै, जो ने करना अपने फैसले आप। इत्थे इसे करके गुरु अमरदास ने इत्थे एक तां अपनी गल कर दित्ती ਦੇਖੋ ਮੈਂ ਤੁਕ ਨੂੰ ਫਿਰ ਬੇਨਤੀ ਕਰਾਂਗਾ, ਆਪਣਾ ਵਿਸ਼ਾ ਹੈ ਗੁਰੂ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰਨੀ। ਅਤੇ ਹਰ ਸਾਲ ਮੈਂ ਯਤਨ ਕਰਨਾ ਅਤੇ ਮੈਂ ਲਾਈਵ ਵੀ ਕਹਿ ਦਿੰਦਾ ਹੁੰਦਾ ਵੀ ਮੈਨੂੰ ਸਿਰਫ ਜਿੰਨੀ ਕੁ ਦਾਤ ਤੇ ਸੋਝੀ ਦਿੱਤੀ ਇਹ ਖੁਸ਼ੀ ਮੈਂ ਕਰ ਸਕਣਾ। ਹੁਣ ਇੱਥੇ ਦੋ ਗੱਲਾਂ ਨੇ, ਇੱਕ ਤਾਂ ਭਿਖਾਰੀ ਦੀ ਦ੍ਰਿੜਤਾ, ਦੋ ਦੀ ਦੂਜੇ ਉਹਦੇ ਫੈਸਲੇ ਦੀ ਗੱਲ ਹੈ। ਮੈਂ ਤੇਰੇ ਦਰ ਦਾ ਮੰਗਤਾ ਹਮ ਭੀਖ ਕੇ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੇਰੇ ਬੂਵੇ ਤੇ ਤਾਂ ਬੈਠਾ ਵਾ। ਤੂੰ ਇਹ ਨਹੀਂ ਮੈਨੂੰ ਕਹਿਣਾ ਮੈਂ ਕਮੇਟੀ ਨਾਲ ਸਲਾਹ ਕਰਾਂਗੇ ਤੇ ਫੈਸਲੇ ਕਰਾਂਗੇ, ਅਸੀਂ ਕੈਬਨਿਟ ਦੀ ਮੀਟਿੰਗ ਬੁਲਾਵਾਂਗੇ ਤੇ ਗੱਲ ਕਰਾਂਗੇ, ਅਸੀਂ ਸਾਰੀ ਪਾਰਟੀ ਮੈਂਬਰ ਇਕੱਠੇ ਕਰਾਂਗੇ ਤਾਂ ਗੱਲ ਕਰਾਂਗੇ। ਤੂੰ ਨਿਜ ਪਤ ਹੈ ਦਾਤਾ, ਮੈਂ ਤੈਨੂੰ ਅਰਦਾਸ ਵਿੱਚ ਹੀ ਕਹਿਣ ਲੱਗਾ ਤੂੰ ਫੈਸਲਾ ਕਰ, ਕਿਉਂਕਿ ਤੂੰ ਫੈਸਲਾ ਕਰਦਿਆ ਕਿਸੇ ਦੀ ਸਲਾਹ ਨਹੀਂ ਲੈਂਦਾ। ਮੈਂ ਭਿਖਾਰੀ, ਅਸੀਂ ਭਿਖਾਰੀ ਹਾਂ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੂੰ ਆਪਣਾ ਮਾਲਕ ਆਪਣਾ ਦਾਤਾ ਆਪ ਹੈ।
ਹੋ ਦਿਆਲ ਨਾਮ ਦੇਹ ਮੰਗਤ ਜਨ ਕਉ,
ਅੱਗੇ ਹੁਣ ਬਖਸ਼ਿਸ਼ ਕਰਦੇ ਨੇ ਹੋ ਦਿਆਲ, ਅਸਿੱਧੇ ਅਰਥ ਨੇ ਜੀ ਦਿਆਲੂ ਹੋਵੋ, ਕਿਰਪਾ ਕਰੋ ਜੀ, ਨਾਮ ਦੇਹੋ ਮੰਗਤ ਜਨ ਕੋ, ਮੈਨੂੰ ਮੰਗਤੇ ਨੂੰ, ਮੈਂ ਮੰਗਤਾ ਆਇਆਂ ਤੁਹਾਡੇ ਦਰ ਤੇ, ਤੁਸੀਂ ਕਿਰਪਾ ਕਰੋ, ਦਿਆਲੂ ਹੋਵੋ ਤੇ ਮੈਨੂੰ ਮੰਗਤੇ ਨੂੰ ਕਿਰਪਾ ਕਰਕੇ ਆ ਦਾਨ ਦਿਓ। ਕਿਹੜਾ ਦਾਨ? ਇਹ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ,
ਸਦਾ ਰਹੋ ਰੰਗ ਰਾਤਾ,
ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ, ਆ ਮੰਗਤੇ ਦੀ ਝੋਲੀ ਚ ਪਾ ਦਿਓ, ਇਹ ਪਾਓ, ਆਪਣਾ ਨਾਮ ਦਾ ਦਾਨ ਦੇ ਦਿਓ। ਇਹ ਨਹੀਂ ਕਿ ਅੱਜ ਤੁਸੀਂ ਨਾਮ ਦਿਓ ਕੱਲ ਨੂੰ ਫਿਰ ਅੰਦਰ ਸੁੱਕਾ ਰਹਿ ਜਾਏ, ਅੱਜ ਤੁਸੀਂ ਸਿਮਰਨ ਦਿਓ ਦੋ ਚਾਰ ਦਿਨਾਂ ਬਾਅਦ ਫਿਰ ਮੇਰੀ ਸੁਰਤ ਡਿੱਗ ਪਵੇ, ਅੱਜ ਤੁਸੀਂ ਨਾਮ ਦਿਓ ਤੇ ਥੋੜੇ ਦਿਨਾਂ ਬਾਅਦ ਫਿਰ ਮੇਰੀ ਬਿਰਤੀ ਨੀਵੀਂ ਹੋ ਜਾਏ। ਸਦਾ ਰਹੂੰ ਰੰਗ ਰਾਤਾ, ਮੈਂ ਮੰਗਤ ਜਨ ਤੇਰੇ ਦਰ ਤੋਂ ਮੰਗਣ ਆਇਆ ਤੇ ਤੁਸੀਂ ਮੈਨੂੰ ਇਹੋ ਜਿਹਾ ਨਾਮ ਦਾ ਦਾਨ ਦਿਓ ਮੇਰੇ ਵਾਹਿਗੁਰੂ ਜੀ, ਮੈਂ ਅੰਤਲੇ ਸਵਾਸ ਤੱਕ ਤੇਰੇ ਨਾਮ ਦੇ ਵਿੱਚ ਹੀ ਰੰਗਿਆ ਰਹਾ। ਇਸ ਵਿੱਚ ਸਤਿਗੁਰਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਤੋਂ ਨਾਮ ਵਿੱਚ ਰੱਤੇ ਜਾਣ ਦੀ ਦਾਤ ਮੰਗੀ ਹੈ। ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਮੰਗਤੇ ਦੀ ਝੋਲੀ ਵਿੱਚ ਆਪਣੇ ਨਾਮ ਦੀ ਦਾਤ ਪਾਓ, ਸਦਾ ਰਹੋ ਰੰਗ ਰਾਤਾ, ਮੈਂ ਸਦੀਵ ਕਾਲ ਲਈ ਤੇਰੇ ਰੰਗ ਦੇ ਵਿੱਚ ਰੱਤਾ ਰਹਾਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਵੈਸੇ ਤਾਂ ਜੀਵ ਮੰਗਦਾ ਹੀ ਹੈ ਜੀ, ਭਾਵੇਂ ਕੋਈ ਜ਼ਬਾਨ ਤੋਂ ਨਾ ਕਹਿ ਜੀ ਮੈਂ ਕੁਛ ਨਹੀਂ ਮੰਗਦਾ, ਪਰ ਸੁਰਤ ਦੇ ਫੁਰਨੇ ਜਿਹੜੇ ਨੇ ਉਹ ਫਿਰ ਵੀ ਮਾਲਕ ਦੇ ਦਰ ਤੇ ਕੁਝ ਨਾ ਕੁਝ ਮੰਗੀ ਜਾਂਦੇ ਨੇ। ਜਿੰਨੇ ਪ੍ਰਕਰਮਾਂ ਵਿੱਚ ਮੱਥੇ ਟੇਕਨੇ ਅਸੀਂ ਜਾਂ ਗੁਰੂ ਸਾਹਿਬ ਦੇ ਸਨਮੁਖ ਖਲੋਨੇ ਹਾਂ, ਸਵੇਰੇ ਸ਼ਾਮ ਅਰਦਾਸ ਕਰਨੇ ਆ, ਸਾਡੇ ਮਨ 'ਚ ਕੁਝ ਨਾ ਕੁਝ ਤੇ ਅੰਦਰ ਦਾ ਫੁਰਨਾ ਹੁੰਦਾ ਹੀ ਹੈ ਨਾ, ਮੈਨੂੰ ਆਹ ਜ਼ਰੂਰ ਦੇ ਦੇ, ਮੰਗਦੇ ਅਸੀਂ। ਕੋਈ ਧਨ ਮੰਗਦਾ, ਕੋਈ ਸੰਤਾਨ ਮੰਗਦਾ, ਕੋਈ ਪਦਵੀ ਮੰਗਦਾ, ਕੋਈ ਇੱਜ਼ਤ ਮੰਗਦਾ, ਕੋਈ ਦੇਹ ਅਰੋਗਤਾ ਮੰਗਦਾ, ਕੋਈ ਅੰਦਰੂਨੀ ਸੁੱਖ ਮੰਗਦਾ, ਕੋਈ ਬਾਹਰੂਨੀ ਸੁੱਖ ਮੰਗਦਾ। ਹਰ ਬੰਦਾ ਜਿਹੜਾ ਕੁਛ ਨਾ ਕੁਛ ਮੰਗਦਾ ਪਿਆ ਹੈ, ਉਹ ਮੰਗਣ ਵਾਸਤੇ ਆਇਆ ਹੈ। ਗੁਰੂ ਜੀ ਕਹਿੰਦੇ ਜੀ ਸਦਕੇ ਮੰਗ, ਪਰ ਪਿਆਰਿਓ ਸਾਰੀਆਂ ਮੰਗਾਂ ਵਿੱਚੋਂ ਜਿਹੜੀ ਸ੍ਰੇਸ਼ਟ ਮੰਗ ਹੈ, ਜਿਹੜੀ ਸਭ ਤੋਂ ਉੱਚੀ ਮੰਗ ਹੈ, ਸਭ ਤੋਂ ਸੁੱਚੀ ਮੰਗ ਹੈ, ਉਹ ਹੈ ਪਰਮਾਤਮਾ ਦੇ ਸਾਹਮਣੇ ਖਲੋ ਕੇ ਜਾਂ ਗੁਰੂ ਦੇ ਦਰ ਤੇ ਖਲੋ ਕੇ ਝੋਲੀ ਫੈਲਾ ਕੇ ਉਹਦੇ ਤੋਂ ਉਹਦਾ ਨਾਮ ਮੰਗ ਲੈਣਾ। ਇੱਥੇ ਗੁਰੂ ਜੀ ਕਹਿੰਦੇ ਨੇ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਤੁਸੀਂ ਦਿਆਲੂ ਹੋਵੋ, ਮੈਨੂੰ ਮੰਗਤ ਜਨ ਨੂੰ ਮੇਰੀ ਝੋਲੀ ਵਿੱਚ ਤੁਸੀਂ ਨਾਮ ਪਾਓ, ਤੇ ਨਾਮ ਦਾ ਦਾਨ ਸਭ ਤੋਂ ਵੱਡਾ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ, ਸਵੇਰੇ ਅਸੀਂ ਅਰਦਾਸ ਸੁਣਨੇ ਆ ਜਾਂ ਆਪ ਕਰਨੇ ਆ, ਉਹਦੇ ਵਿੱਚ ਸਮੁੱਚਤਾ ਵਿੱਚ ਨਾ, ਜਿੰਨੇ ਸਮੁੱਚੇ ਸਾਰੇ ਸਿੱਖ ਨੇ, ਹਰ ਸਿੱਖ ਜਿਹੜਾ ਹੈ ਉਹ ਦੂਜੇ ਸਿੱਖ ਵਾਸਤੇ ਰੋਜ਼ ਮੰਗਦਾ ਹੈ। ਜਿਹੜਾ ਮਰਜ਼ੀ ਧਰਾ ਹੋਵੇ, ਜਿੰਨਾ ਮਰਜ਼ੀ ਵਿਰੋਧੀ ਹੋਵੇ, ਜਿੰਨਾ ਮਰਜ਼ੀ ਇੱਕ ਦੂਜੇ ਨੂੰ ਕੈਰੀ ਅੱਖ ਨਾਲ ਵੇਖਦਾ ਹੋਵੇ, ਪਰ ਜਦੋਂ ਰਹਿਤਵਾਨ ਸਿੱਖ ਅਰਦਾਸ ਕਰੇਗਾ ਨਾ, ਗੁਰੂ ਜੀ ਨੇ ਇਹੋ ਜਿਹਾ ਸਾਨੂੰ ਸੂਤਰ 'ਚ ਧਾਗੇ 'ਚ ਬੰਨ੍ਹ ਦਿੱਤਾ ਮਰਿਆਦਾ ਦੇ 'ਚ, ਅਸੀਂ ਉਸ ਦੇ ਲਈ ਮੰਗਣ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਉਸ ਰੋਜ਼ ਅਸੀਂ ਪੜ੍ਹਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਸਾਰੀਆਂ ਚੀਜ਼ਾਂ ਅਸੀਂ ਮੰਗਦੇ ਹਾਂ ਨਾ। ਹੁਣ ਇਹਦੇ ਵਿੱਚ ਇਹ ਥੋੜ੍ਹਾ ਕਿਹਾ ਜੀ ਮੇਰੇ ਮੇਰੇ ਧੜੇ ਲਈ ਦਾਨ ਦਿਓ, ਮੇਰੇ ਇਲਾਕੇ ਲਈ ਦਾਨ ਦਿਓ, ਮੇਰੇ ਮੁਲਕ ਲਈ ਦਿਓ, ਮੇਰੀ ਸਟੇਟ ਲਈ ਦਿਓ। ਗੁਰਸਿੱਖੋ, ਇੰਨਾ ਕੁ ਸਾਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨ੍ਹ ਦਿੱਤਾ। ਇੱਥੇ ਹਰ ਸਿੱਖ ਸਮੁੱਚੇ ਸਿੱਖਾਂ ਲਈ ਮੰਗਦਾ ਪਿਆ। ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਵੀ ਨਾਮ ਸਭ ਤੋਂ ਉੱਚੀ ਮੰਗ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਤੇ ਇਸ ਤੋਂ ਅੱਗੇ ਜਿਹੜੇ 17 ਅਰਦਾਸ ਵੀ ਜਿਹੜੇ ਲਿਖੀਆਂ ਗਈਆਂ ਉਹ ਇਹ ਨੇ। ਦਾਨਾ ਸਿਰ ਦਾਨ, ਸਿਰ ਦਰਦ ਹੁੰਦਾ ਸ਼੍ਰੋਮਣੀ, ਸਿਰਾ ਸ੍ਰੇਸ਼ਟ ਉੱਚਾ ਦਾਨ, ਸਾਰੇ ਚੰਗੇ ਨੇ, ਕੇਸ਼ ਦਾਨ, ਰਹਿਤ ਦਾਨ ਸਭ ਚੰਗਾ ਹੈ। ਇਹ ਸਾਰੀ ਅੰਮ੍ਰਿਤ ਦੀ ਦਾਤ ਨਾਲ ਸੰਬੰਧਿਤ ਨੇ ਜੋ ਸਿੱਖ ਲਈ ਅਤ ਲਾਜ਼ਮੀ ਹੈ ਇਹ ਇਸ ਨੂੰ ਪਾਨ ਕਰਨਾ। ਪਰ ਇਹਦੇ ਵਿੱਚ ਕਹਿੰਦੇ ਆ ਫਿਰ ਵੀ ਦਾਨਾ ਸਿਰਦਾਨ, ਨਾਮ ਦਾਨ, ਸਾਰਿਆਂ ਦਾਨਾਂ ਵਿੱਚੋਂ ਜਿਹੜਾ ਸਭ ਤੋਂ ਸ੍ਰੇਸ਼ਟ ਦਾਨ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਦਾਨ ਹੈ। ਨਾਮ ਤੋਂ ਉੱਚਾ ਹੋਰ ਕੋਈ ਦਾਨ ਨਹੀਂ। ਗੁਰੂ ਜੀ ਅਮਰਦਾਸ ਮਹਾਰਾਜ ਕਹਿੰਦੇ ਆ ਹੋ 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 ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਤੁਸੀਂ ਦਿਆਲੂ ਹੋਵੋ, ਮੈਨੂੰ ਮੰਗਤੇ ਨੂੰ ਆਪਣਾ ਨਾਮ ਦਾ ਦਾਨ ਦਿਓ। ਇੱਥੇ ਇੱਕ ਹੋਰ ਗੱਲ ਜੀ, ਜਿੱਥੇ ਨਾਮ ਆ ਜਾਏਗਾ ਨਾ ਉੱਥੇ ਨਾਮੀ ਨੇ ਆਉਣਾ ਹੀ ਆਉਣਾ। ਜਿੱਥੇ ਨਾਮ ਆਵੇਗਾ ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਨਾਮੀ ਨਾ ਆਵੇ। ਦੋ ਸ਼ਬਦ ਨੇ, ਇੱਕ ਨਾਮ ਤੇ ਇੱਕ ਨਾਮੀ। ਸਮਝਣ ਲਈ ਸੂਰਜ ਹੈ ਤੇ ਸੂਰਜ ਦੀਆਂ ਕਿਰਨਾਂ ਨੇ। ਜੇ ਬੰਦਾ ਸੂਰਜ ਨਾ ਮੰਗੇ, ਇਹ ਹੀ ਕਹੀ ਜਾਏ ਤੂੰ ਮੈਨੂੰ ਕਿਰਕਾ ਕਿਰਪਾ ਕਰ ਆਪਣੀ ਕਿਰਨ ਦੇ ਦੇ, ਉਦਾਹਰਨ ਸਮਝਣ ਲਈ ਕਿਰਨ ਦੇ ਦੇ, ਇਹ ਕਦੀ ਹੋ ਸਕਦਾ ਜੀ ਕਿਰਨ ਆ ਜਾਏ ਤੇ ਸੂਰਜ ਹੋਵੇ ਨਾ? ਜੇ ਕਿਰਨ ਮੰਗਾਂਗੇ ਤੇ ਸੂਰਜ ਹਰ ਹਾਲਤ ਵਿੱਚ ਮੌਜੂਦ ਰਹੇਗਾ, ਕਿਉਂਕਿ ਉਹਦੀ ਮੌਜੂਦਗੀ ਤੋਂ ਬਿਨਾਂ ਕਿਰਨ ਹੋ ਹੀ ਨਹੀਂ ਸਕਦੀ। ਜਿੱਥੇ ਪਿਆਰਿਓ ਵਾਹਿਗੁਰੂ ਜੀ ਦਾ ਨਾਮ ਆ ਜਾਏਗਾ ਉੱਥੇ ਵਾਹਿਗੁਰੂ ਆਪ ਹਰ ਵੇਲੇ ਮੌਜੂਦ ਰਹੇਗਾ। ਇੱਥੇ ਸਤਿਗੁਰਾਂ ਨੇ ਨਾਮ ਮੰਗ ਲਿਆ, ਜਿੱਥੇ ਨਾਮ ਹੈ ਉੱਥੇ ਨਾਮੀ ਹੈ। ਗੁਰੂ ਜੀ ਕਹਿ ਰਹੇ ਨੇ ਹੋ ਹੋ ਦਇਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਤੁਸੀਂ ਕਿਰਪਾ ਕਰੋ, ਮੈਂ ਸਦਾ ਲਈ ਤੇਰੇ ਨਾਮ 'ਚ ਰਤਿਆ ਰਹਾਂ, ਤੇਰੀ ਬੰਦਗੀ ਵਿੱਚ, ਤੇਰੀ ਇਬਾਦਤ ਵਿੱਚ ਰਤਾ ਰਹਾਂ। ਅਤੇ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਚਨਾਂ ਵਿੱਚ ਜਿੰਨਾ ਮਰਜ਼ੀ ਕੋਈ ਸ਼ਿਖਰ 'ਤੇ ਪਹੁੰਚ ਗਿਆ ਨਾ ਜੀ, ਬਾਣੀ ਦਾ ਪਾਠ ਕਰਦੇ ਜਿਹੜੇ ਸੱਜਣ, ਹਰ ਇੱਕ ਬਾਣੀਕਾਰ ਤਕਰੀਬਨ ਇੰਨੀ ਉੱਚੀ ਅਵਸਥਾ ਵਿੱਚ ਪਹੁੰਚ ਕੇ ਵੀ ਦਾਤ ਫਿਰ ਨਾਮ ਦੀ ਮੰਗੀ ਜਾਂਦੇ ਆ, ਸਾਨੂੰ ਨਾਮ ਦੇ ਦਿਓ। ਬਾਬਾ ਫਰੀਦ ਸਾਹਿਬ ਜੀ, ਉਹਨਾਂ ਦਾ ਬਚਨ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਤੇਰੀ ਸ਼ਰਨ ਵਿੱਚ ਆਇਆ ਬਖਸ਼ਣ ਵਾਲਿਆ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਸ਼ੇਖ ਫਰੀਦ ਨੂੰ ਖੈਰ ਦੇ, ਇਹ ਦਾਤ ਦੇ, ਇੰਨਾ ਪਹੁੰਚਿਆ ਹੋਇਆ ਦਰਵੇਸ਼, ਇੰਨੀ ਪਹੁੰਚੀ ਹੋਈ ਪਵਿੱਤਰ ਆਤਮਾ, ਉਹ ਫਿਰ ਵੀ ਕਹਿ ਰਹੇ ਨੇ ਕਿ ਤੁਸੀਂ ਕਿਰਪਾ ਕਰੋ, ਮੇਰੀ ਝੋਲੀ ਦੇ ਵਿੱਚ ਆਪਣੀ ਬੰਦਗੀ ਦੀ ਖੈਰ ਪਾਓ। ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਤੁਸੀਂ ਸਿਮਰਨ ਦਿਓ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਖਰਨਾ। ਮਹਾਰਾਜ ਕਹਿੰਦੇ ਆ ਤੁਸੀਂ ਕਿਰਪਾ ਕਰੋ, ਮੇਰੀ ਝੋਲੀ 'ਚ ਨਾਮ ਦੀ ਦਾਤ ਪਾਓ। ਮੰਗੂ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ, ਚਰਨ ਤੁਮਾਰੇ ਹਿਰਦੈ ਬਾਸੈ, ਸੰਤਨ ਕਾ ਸੰਗ ਪਾਉ। ਤੂੰ ਕਿਰਪਾ ਕਰ ਮੇਰੇ ਮਾਲਕਾ, ਮੈਨੂੰ ਆਪਣੇ ਦਰੋ ਘਰੋ ਆਪਣੇ ਨਾਮ ਦੀ ਦਾਤ ਦੇ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ, ਤੁਸੀਂ ਆਪਣੇ ਨਾਮ ਦੀ ਦਾਤ ਦੇ ਦਿਓ, ਮੈਂ ਫਿਰ ਬੇਨਤੀ ਕਰਾਂਗਾ। ਚਲੋ ਕੇਵਲ ਇਹ ਕਥਾ, ਇਹ ਨਹੀਂ ਕਿ ਅਖਰੀ ਅਰਥ ਆਪਾਂ ਕਰ ਰਹੇ ਹਾਂ, ਜੇ ਇੱਕ ਗੱਲ 'ਤੇ ਖਲੋਤੇ ਹਾਂ, ਸਿਰਫ ਇੱਕੋ ਵੀ ਜੀ, ਅੱਜ ਗੁਰੂ ਅਮਰਦਾਸ ਸਾਨੂੰ ਇਹ ਕਹਿ ਰਹੇ ਨੇ ਭਾਈ ਸਿੱਖੋ, ਝੋਲੀ ਅੱਡ ਕੇ ਮਾਲਕ ਤੋਂ ਮਾਲਕ ਦਾ ਨਾਮ ਹੀ ਮੰਗੋ, ਨਾਮ ਨਾਲ ਉਹ ਆਪ ਚਲਾ ਜਾਂਦਾ ਹੈ, ਨਾਮ ਵਿੱਚ ਆਪ ਵਰਦਾ ਹੈ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਵੇਖੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਲਵੇ ਦੀ ਧਰਤੀ 'ਤੇ ਜਦੋਂ ਪਹੁੰਚਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਤਿੰਨ ਪਿਆਰੇ ਸ਼ਹੀਦ ਹੋ ਗਏ। ਉਸ ਵਕਤ ਸਿੱਖਾਂ ਨੂੰ ਮਹਾਰਾਜ ਜੀ ਨੇ ਦਾਤਾਂ ਵੀ ਦਿੱਤੀਆਂ, ਤਨਖਾਹਾਂ ਵੀ ਦਿੱਤੀਆਂ, ਜੋ ਹਿਸਟਰੀ ਕਹਿੰਦੀ। ਤੇ ਭਾਈ ਦਾਨ ਸਿੰਘ ਬੈਰਾੜ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਉਹਨੇ ਨਹੀਂ ਕੁਛ ਮੰਗਿਆ ਪੈਸੇ। ਜਦੋਂ ਸਾਰਿਆਂ ਦੀ ਝੋਲੀ ਭਰ ਦਿੱਤੀ ਤੇ ਭਾਈ ਦਾਨ ਸਿੰਘ ਜੀ ਨੂੰ ਕਹਿੰਦੇ ਆ ਵੀ ਤੁਸੀਂ ਵੀ ਆਓ, ਤੁਸੀਂ ਵੀ ਆ ਕੇ ਆ ਪੈਸੇ ਢਾਲਾਂ ਭਰ ਕੇ ਦੇ ਦੇ, ਤੁਸੀਂ ਵੀ ਲੈ ਲਓ। ਉਹਨਾਂ ਨੇ ਜਿਹੜੇ ਸ਼ਬਦ ਕਹੇ ਉਹ ਸਾਡੇ ਇਤਿਹਾਸਕ ਗ੍ਰੰਥ ਵਿੱਚ ਨੇ। ਭਾਈ ਦਾਨ ਸਿੰਘ ਹੱਥ ਜੋੜ ਕੇ ਖੜੇ ਹੋ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵੱਲ ਆਪਣੀ ਨਜ਼ਰ ਟਿਕਾ ਦਿੱਤੀ ਤੇ ਉਹਨਾਂ ਨੇ ਹੱਥ ਜੋੜ ਕੇ ਕਿਹਾ, ਦਾਤਾ ਕੀ ਮੰਗਾਂ? ਧੰਨ ਦਿਓਗੇ? ਧੰਨ ਮੇਰੇ ਘਰ ਅੱਗੇ ਬਹੁਤ ਪਿਆ ਹੋਇਆ, ਪੁੱਤਰ ਮੇਰੇ ਘਰ ਨੇ, ਭੋਏ ਜ਼ਮੀਨ ਮੇਰੇ ਕੋਲ ਹੈ, ਮਾਲ ਡੰਗਰ ਮੇਰੇ ਕੋਲ ਨੇ, ਘਰ ਮੇਰੇ ਬੜੇ ਚੰਗਾ ਹੈ, ਘਰ ਮੈਂ ਕੀ ਤੇਰੇ ਤੋਂ ਮੰਗਾਂ? ਦੁੱਧ ਪੁੱਤਰ ਧਨ ਸਭ ਕੁਝ ਤੁਸੀਂ ਬਖਸ਼ ਦਿੱਤਾ ਹੈ। ਤੇ ਮਹਾਰਾਜ ਕਹਿੰਦੇ ਆ ਕੁਛ ਤੇ ਮੰਗ ਲੈ। ਤੇ ਹੱਥ ਜੋੜ ਕੇ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਤੁਸੀਂ ਇੱਕ ਕਿਰਪਾ ਕਰੋ, ਮੈਨੂੰ ਕਹੋ ਦਾਨ ਸਿਆ ਤੈਨੂੰ ਸਿੱਖੀ ਦੀ ਦਾਤ ਬਖਸ਼ੀ, ਤੈਨੂੰ ਨਾਮ ਦੀ ਦਾਤ ਬਖਸ਼ੀ, ਸਿਮਰਨ ਦੀ ਦਾਤ ਬਖਸ਼ੀ। ਦੇਖੋ ਭਾਈ ਸਾਹਿਬ ਲਿਖਦੇ ਨੇ, ਸੰਤੋਖ ਸਿੰਘ ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਧਨ ਸਭ ਕੁਛ ਮੋਰੇ, ਵਾਹਿਗੁਰੂ ਜੀ ਸਭ ਕੁਝ ਮੇਰੇ ਘਰ ਚ ਹੈ। ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਧਨ ਸਭ ਕੁਛ ਮੋਰੇ, ਆਪਣਾ ਜਾਨ ਬਖਸ਼ ਕਰ ਲੀਜੇ, ਮੁਝਕੋ ਗੁਰਸਿੱਖੀ ਪਦ ਬਖਸ਼ਣ ਕੀਜੇ। ਤੁਸੀਂ ਆਪਣਾ ਜਾਣ ਕੇ ਮੈਨੂੰ ਬਖਸ਼ ਲਓ, ਮੇਰੇ ਤੇ ਰਹਿਮ ਕਰ ਦਿਓ, ਤੁਸੀਂ ਮੇਰੀ ਝੋਲੀ ਚ ਆਪਣੀ ਸਿੱਖੀ ਤੇ ਨਾਮ ਦੀ ਦਾਤ ਪਾਓ। ਗੁਰੂ ਅਮਰਦਾਸ ਕਹਿ ਰਹੇ ਨੇ, ਮੰਗਤੇ ਹਾਂ ਤੇਰੇ ਦਰ ਦੇ, ਦਾਤਾ ਤੂੰ ਹੈ ਹੋ ਦਿਆਲ, ਕਿਰਪਾ ਕਰੋ ਮੰਗਤ ਜਾਨੂ ਨਾਮ ਦੀ ਦਾਤ ਬਖਸ਼ੋ।
ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਹੋ,
ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟੋ। ਹੇ ਸੱਚੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜਿਹੜਾ ਮੈਂ ਨਾਮ ਆਪ ਜੀ ਤੋਂ ਮੰਗਿਆ ਹੈ, ਮੈਂ ਉਸ ਨਾਮ ਤੋਂ ਹੀ ਕੁਰਬਾਨ ਜਾਣਾ ਪਿਆ। ਇਸ ਬੇਨਤੀ ਨੂੰ ਫਿਰ ਆਪ ਜੀ ਸੁਣਿਓ, ਗੁਰੂ ਜੀ ਦਾ ਹੁਕਮ, ਮੈਂ ਸਿਰਫ ਬੇਨਤੀ ਰੂਪ ਅਰਥ ਕਰ ਰਿਹਾ। ਹਉ ਬਲਿਹਾਰੈ ਜਾਊ ਸਾਚੇ ਤੇਰੇ ਨਾਮ ਵਿਟੋ, ਤੇਰੇ ਨਾਮ ਤੋਂ ਕੁਰਬਾਨ ਜਾਣਾ, ਤੇਰੇ ਨਾਮ ਤੋਂ ਮੈਂ ਬਲਿਹਾਰ ਜਾਣਾ ਪਿਆ ਵਾਂ, ਕਿਉਂਕਿ ਨਾਮ ਬੜਾ ਅਮੋਲਕ ਹੈ। ਹੇ ਪਾਰ ਬ੍ਰਹਮ ਪਰਮੇਸ਼ਵਰ, ਜਿੱਥੇ ਤੇਰੇ ਤੋਂ ਬਲਿਹਾਰ, ਤੇਰੀਆਂ ਦਾਤਾਂ ਤੋਂ ਬਲਿਹਾਰ, ਉੱਥੇ ਪਾਰ ਬ੍ਰਹਮ ਪਰਮੇਸ਼ਵਰ ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹਾਂ।
ਕਾਰਣ ਕਾਰਣ ਸਭਨਾ ਕਾ ਏਕੋ,
ਫਿਰ ਬੇਨਤੀ, ਕਰਨ ਕਾਰਨ ਸਭਨਾ ਕਾ ਏਕੋ, ਸਭ ਦਾ ਮੂਲ ਕਰਨ ਔਰ ਕਰਾਉਣ ਵਾਲਾ ਸਿਰਫ ਤੂੰ ਇੱਕ ਹੈ, ਤੇਰੇ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ,
ਅਵਰ ਨਾ ਦੂਜਾ ਕੋਈ,
ਉਸ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੇ ਤੁਲ ਹੋਰ ਕੋਈ ਦੂਜਾ ਨਹੀਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੂੰ ਕਰਨ ਕਾਰਨ ਦੇ ਸਮਰੱਥ ਹੈ, ਸਭ ਕੁਝ ਕਰਨ ਵਾਲਾ, ਜਗਤ ਦਾ ਮੂਲ ਤੂੰ ਹੈ, ਸਭ ਕੁਝ ਤੁਸੀਂ ਬਣਾਇਆ, ਤੇ ਪਾਰ ਬ੍ਰਹਮ ਪਰਮੇਸ਼ਵਰ ਹੋਰ ਦੂਜਾ ਤੇਰੇ ਤੁਲ ਕੋਈ ਹੈ ਹੀ ਨਹੀਂ, ਆਪਣੇ ਆਪੇ ਵਿੱਚ ਤੁਸੀਂ ਆਪ ਹੋ
ਰਹਾਉ।
ਇਹ ਜਿਹੜੀਆਂ ਦੋ ਤੁਕਾਂ ਦੇ ਆਪਾਂ ਅਰਥ ਕੀਤੇ ਆ, ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ, ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਉ ਦੀਆਂ ਦਰਜ ਕੀਤੀਆਂ। ਰਹਾਉ ਦਾ ਦੱਸਿਆ ਜਾਂਦਾ ਹੈ ਕਿ ਇਹ ਸ਼ਬਦ ਦਾ ਤੱਤ ਭਾਵ ਜਾਂ ਕੇਂਦਰੀ ਭਾਵ ਕਹਿੰਦੇ ਆ। ਇਹ ਸਤਿਗੁਰਾਂ ਨੇ ਰਹਾਉ ਦੀਆਂ ਤੁਕਾਂ ਵਿੱਚ ਵੀ ਨਾਮ ਤੋਂ ਬਲਿਹਾਰ ਜਾਂਦੇ ਕੰਨ,
ਬਹੁਤੇ ਫੇਰ ਪਏ ਕਿਰਪਨ ਕੋ,
ਬਹੁਤੇ ਫੇਰ ਪਏ ਕਿਰਪਨ ਕੋ, ਬਹੁਤੇ ਦੇ ਅਰਥ ਅਸੀਂ ਕਰਾਂਗੇ ਜ਼ਿਆਦਾ, ਫੇਰ ਦਾ ਅਰਥ ਫੇਰੇ ਗੇੜੇ ਆਉਣਾ ਜਾਣਾ, ਤੇ ਕਿਰਪਨ ਦਾ ਲਫ਼ਜ਼ੀ ਅਰਥ ਕੰਜੂਸ, ਕੰਜੂਸ ਦਾ ਅਰਥ ਕਰਾਂਗੇ ਮਾਇਆ ਵਿੱਚ ਵੇੜਿਆ ਹੋਇਆ ਜੀਵ। ਇੱਥੇ ਸਤਿਗੁਰੂ ਜਿਹੜਾ ਫੇਰ ਦਾ ਜ਼ਿਕਰ ਕਰ ਰਿਹਾ, ਇਹਦਾ ਮਤਲਬ ਆਵਾਗਮਨ ਹੈ, ਬਹੁਤੇ ਫੇਰ ਪਏ ਕਿਰਪਨ ਕੋ। ਇਸ ਕੰਜੂਸ ਨੂੰ ਕਿੰਨੇ ਫੇਰੇ ਹੋ ਗਏ, ਕਿੰਨੇ ਗੇੜੇ ਹੋ ਗਏ, ਆਉਂਦੇ ਆ ਜਾਂਦੇ ਆ, ਜੰਮਨੇ ਖਾਂ ਮਰਨੇ ਖਾਂ, ਪਤਾ ਨਹੀਂ ਕਿੰਨੇ ਕੁ ਚੱਕਰ ਲਾਉਂਦੇ ਪਏ ਹਾਂ। ਮਾਲਕ ਜੀ ਹੁਣ ਕਿਰਪਾ ਕਰੋ, ਬਹੁਤੇ ਫੇਰ ਪਏ ਕਿਰਪਨ ਕੋ। ਇਸ ਕੰਜੂਸ ਨੂੰ ਮਾਇਆ 'ਚ ਵਿੜੇ ਹੋਏ ਜੀਵ ਨੂੰ ਸਾਨੂੰ ਬਹੁਤ ਸਮਾਂ ਹੋ ਗਿਆ ਹੈ।
ਅਬ ਕਿਸ ਕਿਰਪਾ ਕੀਜੈ।
ਹੁਣ ਇਸ ਮਾਨਵ ਦੇਹੀ ਵਿੱਚ, ਇਸ ਮਨੁੱਖਾ ਦੇਹੀ ਵਿੱਚ ਆਪ ਜੀ ਕਿਰਪਾ ਕਰ ਦਿਓ, ਆਪ ਜੀ ਮਿਹਰ ਕਰ ਦਿਓ, ਕਿਉਂਕਿ ਇਸ ਵਿੱਚ ਜਿਹੜੀ ਜੋ ਗੁਰਮਤ ਅਨੁਸਾਰ, ਗੁਰਬਾਣੀ ਅਨੁਸਾਰ ਜਿੰਨੇ ਅਸੀਂ ਮਨੁੱਖ ਹਾਂ, ਜੋ ਗੁਰਮਤ ਦਾ ਸਿਧਾਂਤ ਹੈ, ਜਿਹੜੀ ਸਾਡੇ ਅੰਦਰ ਜੀਵ ਆਤਮਾ ਕਹਿ ਲਓ, ਆਤਮਾ ਕਹਿ ਲਓ, ਇਹ ਪਤਾ ਨਹੀਂ ਕਿੰਨੇ ਕੁ ਚੋਲੇ ਬਦਲ ਬਦਲ ਕੇ ਆਵਾਗਾਉਣ ਦੇ ਚੱਕਰ ਵਿੱਚ ਪਈ ਹੈ, ਜਿਹਨੂੰ ਗੁਰੂ ਜੀ ਨੇ ਬਾਣੀ 'ਚ ਵੈਸੇ ਕਿਹਾ ਵੀ ਚਿਰੰਕਾਲੇ ਦੇਹ ਸੰਜਰੀਆ ਮਿਲ ਜਗਦੀਸ਼ ਮਿਲਣ ਕੀ ਭਰੀਆ। ਜਾਂ ਸਤਿਗੁਰੂ ਨੇ ਕਿਹਾ ਕਿ ਫਿਰਤ ਫਿਰਤ ਪ੍ਰਭ ਆਇਆ, ਜਾਂ ਗੁਰੂ ਜੀ ਨੇ ਕਿਹਾ ਹਉ ਆਇਆ ਦੂਰੋਂ ਚੱਲ ਕੇ, ਕਿੰਨੀ ਦੂਰ ਤੋਂ ਚੱਲ ਕੇ ਆਏ ਹਾਂ। ਇੱਥੇ ਸਤਿਗੁਰੂ ਬਖਸ਼ਿਸ਼ ਕਰ ਰਿਹਾ ਪਾਰ ਬ੍ਰਹਮ ਪਰਮੇਸ਼ਵਰ ਜੀ, ਸਾਨੂੰ ਬਹੁਤ ਸਾਰੇ ਚੱਕਰ, ਬਹੁਤ ਸਾਰੇ ਫੇਰੇ ਹੋ ਗਿਆ ਆਉਂਦਿਆਂ ਜਾਂਦਿਆਂ, ਹੁਣ ਤੁਸੀਂ ਸਾਡੇ 'ਤੇ ਕਿਰਪਾ ਕਰੋ, ਸਾਡੇ 'ਤੇ ਮਿਹਰ ਕਰੋ।
ਉਹ ਦਇਆਲ ਦਰਸ਼ਨ ਦੇਹੋ ਆਪਣਾ।
ਪਹਿਲੀਆਂ ਤੁਕਾਂ ਵਿੱਚ ਕਿਹਾ ਸੀ ਹੋ ਦਇਆਲ ਨਾਮ ਦੇਹੋ ਆਪਣਾ। ਇੱਥੇ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਜੀ ਤੁਸੀਂ ਦਿਆਲੂ ਹੋਵੋ ਅਤੇ ਸਾਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ, ਅਸੀਂ ਤੁਹਾਡੇ ਦੀਦਾਰ ਵਾਸਤੇ ਬੈਠੇ ਹਾਂ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ। ਤੁਸੀਂ ਦਿਆਲੂ ਹੋਵੋ ਅਤੇ ਆਪਣਾ ਦਰਸ਼ਨ ਬਖਸ਼ੋ, ਆਪਣੇ ਦੀਦਾਰ ਦੀ ਦਾਤ ਬਖਸ਼ੋ, ਇਹ ਸਾਡੇ ਤੇ ਮਿਹਰ ਕਰੋ।
ਐਸੀ ਬਖਸ਼ ਕਰੀ ਜੈ।
ਆਪ ਜੀ ਐਸੀ ਬਖਸ਼ਿਸ਼ ਕਰੋ ਸਾਡੇ ਉੱਤੇ, ਇਹ ਮਿਹਰ ਕਰੋ, ਸਾਨੂੰ ਆਪਣੇ ਨਾਮ ਦੀ ਦਾਤ ਦਿਓ, ਸਾਨੂੰ ਆਪਣੇ ਦਰਸ਼ਨਾਂ ਦੀ ਦਾਤ ਦਿਓ, ਇਹ ਸਾਡੇ ਤੇ ਆਪ ਜੀ ਕਿਰਪਾ ਕਰੋ।
ਭਗਤ ਨਾਨਕ ਭਰਮ ਪਟ ਖੁੱਲੇ।
ਹੁਣ ਸਤਿਗੁਰੂ ਨੇ ਇੱਥੋਂ ਤੱਕ ਭਾਈ ਗੁਰਸਿੱਖੋ ਬੇਨਤੀ ਕੀਤੀ, ਮਾਲਕ ਦੇ ਚਰਨਾਂ 'ਚ ਅਰਦਾਸ ਕੀਤੀ, ਜਿਹਦੇ ਵਿੱਚ ਹਜ਼ੂਰ ਨੇ ਆਪਣੇ ਆਪ ਨੂੰ ਭਿਖਾਰੀ, ਜੀਵਾਂ ਨੂੰ ਵੀ ਭਿਖਾਰੀ ਕਿਹਾ, ਦੇਣ ਵਾਲਾ ਦਾਤਾ ਪਰਮਾਤਮਾ ਨੂੰ ਕਿਹਾ, ਨਾਮ ਦੀ ਦਾਤ ਮੰਗੀ, ਨਾਮ ਤੋਂ ਕੁਰਬਾਨ ਗਏ। ਇੱਥੇ ਸਤਿਗੁਰਾਂ ਨੇ ਕਿਰਪਾ ਕਰਕੇ ਦਰਸ਼ਨਾਂ ਦੀ ਦਾਤ ਮੰਗੀ। ਫਿਰ ਹੁਣ ਸਾਹਿਬ ਜੀ ਕਹਿ ਰਹੇ ਨੇ ਵੀ ਇਹ ਕੇਵਲ ਗੱਲਾਂ ਕਹਿਣ ਮਾਤਰ ਨਹੀਂ, ਭਗਤ ਨਾਨਕ ਇਹਦਾ ਮਤਲਬ ਸਤਿਗੁਰੂ ਗੁਰੂ ਅਮਰਦਾਸ ਬਚਨ ਕਰ ਰਹੇ ਨੇ, ਕਹਿੰਦੇ ਹਨ ਭਰਮ ਪੱਟ ਖੁੱਲੇ। ਜਿਹੜੇ ਅੰਦਰ ਭਰਮ ਦੇ ਪੱਟ ਸਨ, ਜਿਹੜੇ ਕਿਵਾੜ ਸਨ, ਤਾਕ ਸਨ, ਪਰਦੇ ਸ਼ਬਦ ਵਰਤਾਂ, ਉਹ ਭਰਮ ਦੇ ਕਿਵਾੜ ਜਿਹੜੇ ਨੇ ਪਰਮਾਤਮਾ ਨੇ ਖੋਲ ਦਿੱਤੇ। ਭਰਮ ਦਾ ਸ਼ਬਦੀ ਅਰਥ ਇਹੀ ਹੁੰਦਾ ਹੈ ਕਿ ਜੋ ਕੁਝ ਦਿਸ ਰਿਹਾ ਹੈ ਹਕੀਕਤ ਵਿੱਚ ਉਹ ਹੋਵੇ ਨਾ। ਭਰਮ ਦੇ ਸਿੱਧੇ ਜੇ ਅਰਥ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਜਿਵੇਂ ਚਮਕਦੀ ਹੋਈ ਰੇਤ ਪਾਣੀ ਦਿਸਦੀ ਹੈ ਪਰ ਪਾਣੀ ਹੈ ਨਹੀਂ, ਬੱਦਲਾਂ ਦੇ ਵਿੱਚ ਜਾਂ ਧੂੰਵੇਂ ਦਾ ਪਹਾੜ ਦਿਸਦਾ ਪਰ ਪਹਾੜ ਹੈ ਨਹੀਂ, ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਅੰਦਰ ਭਰਮ ਪਏ ਨੇ ਸਾਡੇ। ਜੋ ਕੁਝ ਅਸੀਂ ਦੇਖ ਰਹੇ ਹਾਂ ਉਹ ਅਸਲੀਅਤ ਵਿੱਚ ਨਹੀਂ। ਜਿਵੇਂ ਕਿ ਮੰਨ ਲਓ ਆਹ ਸਰੀਰ ਹੈ ਮੇਰਾ, ਤੁਹਾਡਾ, ਆਪ ਜੀ ਦਾ, ਹੁਣ ਇਹ ਸਰੀਰ ਦਿਸ ਰਿਹਾ, ਇਹ ਸਦੀਵੀ ਨਹੀਂ, ਇਹ ਵੀ ਇੱਕ ਭਰਮ ਹੈ, ਇਹਨੇ ਬਿਨਸ ਜਾਣਾ ਹੈ। ਅਸਲ 'ਚ ਭਰਮ ਦਾ ਅਰਥ ਹੀ ਇਹ ਵੇ ਕਿ ਜੋ ਕੁਝ ਹਕੀਕਤ ਵਿੱਚ ਹੋਵੇ ਦਿਸੇ ਕੁਝ ਤੇ ਹੋਵੇ ਕੁਛ। ਮਹਾਰਾਜ ਕਹਿੰਦੇ ਜਿੰਨੇ ਵੀ ਅੰਦਰ ਦੇ ਭਰਮ ਦੇ ਪਰਦੇ ਸਨ, ਭਰਮ ਦੇ ਕਿਵਾੜ ਸਨ, ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਤੁਸੀਂ ਕਿਰਪਾ ਕਰਕੇ ਪੱਟ ਦਿੱਤੇ, ਤੋੜ ਦਿੱਤੇ। ਭਗਤ ਨਾਨਕ ਭਰਮ ਪੱਟ ਖੁੱਲੇ, ਉਹ ਭਰਮ ਦੇ ਕਿਵਾੜ ਖੁੱਲ ਗਏ ਹਨ।
ਗੁਰ ਪ੍ਰਸਾਦੀ ਜਾਣਿਆ।
ਗੁਰ ਪ੍ਰਸਾਦੀ ਜਾਣਿਆ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ, ਗੁਰੂ ਦੇ ਪ੍ਰਸਾਦ ਨਾਲ ਉਹਨੂੰ ਜਾਣਿਆ ਹੈ, ਉਸਨੂੰ ਜਾਣ ਲਿਆ ਹੈ।
ਸਾਚੀ ਲਿਵ ਲਾਗੀ ਹੈ ਭੀਤਰ।
ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਕੌਣ ਉਹ ਲਿਵ ਸੱਚੀ ਸਾਡੇ ਅੰਦਰ ਲੱਗ ਗਈ, ਝੂਠੀ ਲਿਵ ਨਹੀਂ, ਝੂਠ ਸਮਾਧੀ ਵੀ ਹੁੰਦੀ ਹੈ, ਝੂਠਾ ਧਿਆਨ ਵੀ ਹੁੰਦਾ, ਕਪਟ ਧਿਆਨ ਵੀ ਹੁੰਦਾ। ਇੱਥੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਆ ਸੱਚੀ ਲਿਵ ਲੱਗ ਗਈ, ਸ਼ਬਦ ਨਾਲ ਲੱਗ ਗਈ, ਪਰਮਾਤਮਾ ਨਾਲ ਲੱਗ ਗਈ। ਸੱਚੀ ਲਿਵ ਲੱਗ ਗਈ ਹੈ ਭੀਤਰ ਧੁਰ ਅੰਦਰ ਸਾਡੇ ਇਹ ਲੱਗ ਗਈ ਹੈ।
ਸਤਿਗੁਰ ਸਿਓ ਮਨ ਮਾਨਿਆ,
ਤੇ ਸਤਿਗੁਰੂ ਦੀ ਕਿਰਪਾ ਨਾਲ, ਸਤਿਗੁਰੂ ਨਾਲ ਸਾਡਾ ਮਨ ਜਿਹੜਾ ਉਹ ਮੰਨ ਗਿਆ, ਉਹ ਪਤੀਜ ਗਿਆ। ਕਹਿਣ ਤੋਂ ਮੁਰਾਦ ਵੀ ਹੁਣ ਦੂਜੇ ਦੀ ਕਿਸੇ ਦਲੀਲ ਅਪੀਲ ਦੀ ਲੋੜ ਨਹੀਂ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਸਾਡਾ ਮਨ ਜਿਹੜਾ ਉਸ ਪਰਮਾਤਮਾ ਵਿੱਚ ਜੁੜ ਗਿਆ, ਤੇ ਅੰਦਰ ਸੱਚੀ ਲਿਵ ਜਿਹੜੀ ਹੈ ਉਹ ਪਰਮਾਤਮਾ ਦੀ ਲਾਗੀ ਹੈ। ਬਾਕੀ ਲਿਵ ਤਾਂ ਸ਼ਬਦ ਵੀ ਬੜੇ ਇਹ ਡੂੰਘੇ ਹੀ, ਲਿਵ ਹਰ ਬੰਦੇ ਦੀ ਲਿਵ ਕਿਸੇ ਨਾ ਕਿਸੇ ਪਾਸੇ ਲੱਗੀ ਹੁੰਦੀ ਹੈ। ਤਨ ਵੱਲ ਕਹਿ ਲਓ, ਬਾਹਰ ਮੁਖੀ ਪਰਿਵਾਰ ਵੱਲ ਕਹਿ ਲਈਏ, ਸੰਸਾਰ ਵੱਲ ਕਹਿ ਲਈਏ, ਪਰ ਜਿਸ ਪਾਸੇ ਲਿਵ ਲੱਗੀ ਹੈ ਉਹ ਲਿਵ ਸੱਚੀ ਨਹੀਂ, ਉਹ ਚੀਜ਼ ਨੇ ਖਤਮ ਹੋ ਜਾਣਾ। ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਕਿ ਸਾਡੇ ਅੰਦਰ ਸੱਚੀ ਲਿਵ ਲੱਗ ਗਈ, ਸੱਚੇ ਨਾਮ ਦੀ ਲਿਵ ਲੱਗ ਗਈ, ਬਾਣੀ ਦੀ ਲਿਵ ਲੱਗ ਗਈ। ਅਤੇ ਗੁਰੂ ਜੀ ਕਹਿੰਦੇ ਸਤਿਗੁਰੂ ਦੀ ਕਿਰਪਾ ਨਾਲ ਸਾਡਾ ਮਨ ਜਿਹੜਾ ਉਹ ਮੰਨ ਗਿਆ ਹੈ। ਹੁਣ ਮਨ ਸ਼ੰਕੇ ਨਹੀਂ ਪੈਦਾ ਕਰਦਾ, ਹੁਣ ਮਨ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰੱਖਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ, ਅੱਜ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਸਾਧ ਸੰਗਤ ਬਖਸ਼ ਦੇਣਾ, ਆਪ ਜੀ ਨੇ ਅਸੀਸ ਬਖਸ਼ਣੀ ਤਾਂ ਜੋ ਆਪ ਜੀ ਦੀ ਭਾਵਨਾ ਸਹਿਤ ਮੈਂ ਸੇਵਾ ਕਰ ਸਕਾਂ। ਆਓ ਇਸ ਅੰਮ੍ਰਿਤ ਬਚਨ ਦੇ ਜਿਹੜੇ ਅਖੀਰ ਵਾਲੀਆਂ ਤੁਕਾਂ ਨੇ ਇਹਨਾਂ ਦਾ ਪਾਠ ਸਰਵਣ ਕਰੀਏ ਜੀ।
ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਓ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।